ਸੋਹਣੀ ਛਵੀ ਵਾਲਾ ਤੂਫਾਨ ਅਤੇ ਇੱਕ ਗੋਲੀ ਭਰੀ ਉਹਦੇ ਵਿੱਚ ਪਕੜੀਏ ਜੋ ਦਿਆਲ ਦੇ ਜੀਵਨ ਨੂੰ ਸਰੀਰ ਦੇ ਪਿੰਜਰੇ ਚੋਂ ਆਜ਼ਾਦੀ ਦੀ ਦਾਤ ਦੇ ਗਈ। ਪਾਤਸ਼ਾਹ ਨੇ ਆਪਣੀ ਰਚਨਾ ਵਿੱਚ ਇਉਂ ਅੰਕਿਤ ਕੀਤਾ ਹੈ, ਤਵੰਗ ਕੀਟ ਤੋ ਲੋ ਤਫੰਗੀ ਸੰਹਾਰ ਹਿਰਦੈ ਏਕ ਰਵੰਤ ਕੇ ਤਕੀਆ ਮਾਰੋ, ਗਿਰਿਓ ਝੂਮ ਭੂਮੇ ਕਰਿਓ ਜੁਧ ਸੁਦੰਗ ਤਉ ਮਾਰ ਬੋਲਿਓ ਮਹਾਮਾਨ ਕ੍ਰੋਧੰ। ਜਦ ਦਿਆਲ ਰਾਜਾ ਮਾਰਿਆ ਗਿਆ ਤਾਂ ਸਤਿਗੁਰਾਂ ਨੇ ਬੰਦੂਕ ਹੱਥੋਂ ਛੱਡ ਦਿੱਤੀ, ਫਿਰ ਕਮਾਨ ਸੰਭਾਲ ਲਈ। ਹੁਣ ਐਸੇ ਖਿੱਚ ਖਿੱਚ ਕੇ ਵਾਯੂ ਦੀ ਫੁਰਤੀ ਨਾਲ ਆਪਣੇ ਤੀਰਾਂ ਦੀ ਵਰਖਾ ਕੀਤੀ ਕਿ ਸ਼ਤਰੂ ਦਲ ਦੇ ਹੋਰ 94 ਸੂਰਮੇ ਮਾਰੇ ਗਏ। ਆਪ ਨੇ 4 ਤੀਰ ਤਾਂ ਸੱਜੇ ਹੱਥ ਨਾਲ ਚਲਾਏ ਤੇ ਫਿਰ 3 ਤੀਰ ਖੱਬੇ ਹੱਥ ਨਾਲ ਚਲਾਏ। ਤੀਰ ਅੰਦਾਜ਼ੀ ਦਾ ਇਹ ਕਮਾਲ ਤੇ ਅੰਤਮ ਕਮਾਲ ਆਪ ਜੀ ਦਾ ਹੀ ਸੀ ਕਿ ਦੋਨਾਂ ਹੱਥਾਂ ਨਾਲ ਬਾਕਮਾਲ ਇੱਕੋ ਜਿਹੇ ਨਿਸ਼ਾਨੇ ਤੇ ਤੀਰ ਫੁੰਡਣੇ। ਇਹ ਬਾਣ ਕਿੰਨਾਂ ਨੂੰ ਲੱਗੇ, ਕੌਣ ਕੌਣ ਸਤਿਗੁਰੂ ਨੂੰ ਪੁੱਜੇ ਪਤਾ ਨਹੀਂ, ਪਰ ਜ਼ਰੂਰ ਇਹ 94 ਸੂਰਮਿਆਂ ਨੂੰ ਲੱਗੇ ਜੋ 7ਵੇਂ ਬਾਣ ਮਗਰੋਂ ਸਪਸ਼ਟ ਦਿਸ ਪਿਆ ਕਿ ਵੈਰੀ ਦਾ ਦਲ ਭੱਜ ਉੱਠਿਆ। ਜੈਸਾ ਕਿ ਆਪ ਜੀ ਨੇ ਲਿਖਿਆ ਹੈ, ਤਜਿਉ ਤੁਪੰਗ ਬਾਨ ਪਾਨ ਸੰਭਾਰੇ ਚਤੁਰਬਾਨਿੰਗ ਲੈ ਸੁਸਭਿੰਗ ਪ੍ਰਹਾਰੇ, ਤ੍ਰਿਤੀਉ ਬਾਨ ਲੈ ਬਾਮ ਪਾਨ ਚਲਾਏ ਲੱਗੇ ਜਾਂ ਲੱਗੇ ਨਾ ਕਛੂ ਜਾਨ ਪਾਏ, ਸੋ ਤੋ ਲੋ ਦਈਵ ਯੁੱਧ ਕੀਨੋ ਉਜਾਰੰਗ ਤਿਨੈ ਖੇਦ ਕੇ ਬਾਰ ਕੇ ਬੀਚ ਡਾਰੰਗ, ਪਰੀ ਮਾਰ ਬੁਗੰਗ ਛੁੱਟੀ ਬਾਣ ਗੋਲੀ ਮਨੋ ਸੂਰ ਬੈਠੇ ਭਲੀ ਖੇਲ ਹੋਲੀ। ਰਾਜਾ ਕਿਰਪਾਲ ਨੇ ਹੁਣ ਭੱਜਦਿਆਂ ਨੂੰ ਵੇਖ ਆਪਣੇ ਆਪ ਨੂੰ ਫੌਜ ਦੇ ਮਗਰ ਕਰਕੇ ਯਤਨ ਕੀਤਾ ਹੈ ਕਿ ਨੁਕਸਾਨ ਘੱਟ ਹੋਵੇ ਤੇ ਛੇਤੀ ਤੋਂ ਛੇਤੀ ਕਾਠਗੜ੍ਹ ਵਿੱਚ ਜਾ ਵੜੀਏ। ਅਲਫਖਾਂ ਆਪਣੇ ਆਪ ਨੂੰ ਵਧੇਰੇ ਨੁਕਸਾਨ ਤੋਂ ਬਚਾਉਣ ਲਈ ਮੋਹਰੇ ਹੀ ਵਾੜ ਵੱਲ ਭੱਜਿਆ ਜਾ ਰਿਹਾ ਸੀ। ਇਧਰੋਂ ਹੁਣ ਗੋਲੀ ਬੰਦੂਕ ਦਾ ਹਰ ਤਰ੍ਹਾਂ ਨਾਲ ਜ਼ੋਰ ਪਾਇਆ ਜਾ ਰਿਹਾ ਸੀ ਕਿ ਸ਼ਤਰੂ ਦਲ ਸਾਰਾ ਵਾੜ ਵਿੱਚ ਜਾ ਵੜੇ। ਭੀਮ ਚੰਦ ਜਿੱਤ ਦੀ ਖੁਸ਼ੀ ਵਿੱਚ ਮਾਰੋ ਮਾਰ ਕਰਦਾ ਸ਼ਤਰੂ ਨੂੰ ਭਾਜੜ ਤੇ ਭਾਜੜ ਪਾ ਰਿਹਾ ਸੀ, ਜਿਸ ਨਾਲ ਕਿ ਅੰਤ ਨੂੰ ਜੋ ਬਚੇ ਵਹਿ ਵਾੜੇ ਵਿੱਚ ਜਾ ਵੜੇ। ਅੰਦਰ ਵੜ ਕੇ ਕਾਠਗੜ੍ਹ ਉੱਪਰ ਜੋ ਬੁਰਜ ਜਿਹੇ ਬਣੇ ਸਨ ਉਹਨਾਂ ਉੱਪਰ ਕੋਈ ਚੜ੍ਹਦਾ ਸੀ ਤੇ ਉੱਥੋਂ ਗੋਲੀ ਚਲਾਏ ਤੇ ਨੁਕਸਾਨ ਪਹੁੰਚਾਏ, ਤਾਂ ਸਿੱਖ ਵੀਰ ਉਹਨਾਂ ਬੁਰਜਾਂ ਤੇ ਗੋਲੀਆਂ ਮਾਰ ਕੇ ਉਹਨਾਂ ਨੂੰ ਫੁੰਡਦੇ ਤੇ ਹੇਠਾਂ ਸੁੱਟ ਲੈਂਦੇ। ਵੈਰੀ ਨੇ ਜਦ ਰਾਤ ਡੂੰਘੀ ਹੋਈ ਤਾਂ ਮਸ਼ਵਰਾ ਕੀਤਾ, ਉਸ ਵਿੱਚ ਇਸਨੇ ਨਿਰਣਾ ਇਹ ਲਿਆ ਕਿ ਭੀਮ ਚੰਦ ਦੀ ਜੈ ਗੁਰੂ ਜੀ ਕਰਕੇ ਹੋਈ ਹੈ, ਗੁਰੂ ਬਹੁਤ ਸੂਰਮਾ ਹੈ ਤੇ ਉਸਦੀ ਸੈਨਾ ਹਾਲਾਂ ਤਰੋ ਤਾਜ਼ਾ ਵੀ ਹੈ, ਜਾਨਾਂ ਹੋਲ ਕੇ ਲੜਦੀ ਹੈ। ਭੰਗਾਣੀ ਦਾ ਤਜਰਬਾ ਅੱਖਾਂ ਅੱਗੇ ਸੀ ਤੇ ਦੂਸਰਾ ਅੱਜ ਡਿੱਠੋ ਨੇ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਹੋਣ ਕਰਕੇ ਕਰਾਮਾਤ ਤੇ ਸੂਰਮਗਤੀ ਦੋ ਤਾਕਤਾਂ ਇਕੱਠੀਆਂ ਸਮਝਦੇ ਨੇ। ਫੈਸਲਾ ਇਹ ਹੋਇਆ ਕਿ ਹੁਣ ਜੰਗ ਜਾਰੀ ਰੱਖਣੀ ਮੁਨਾਸਬ ਨਹੀਂ ਹੈ, ਐਸਾ ਨਾ ਹੋਵੇ ਕਿ ਗੁਰੂ ਜੀ ਦੀ ਸੈਨਾ ਤੇ ਸਿੱਖ ਹੋਰ ਆ ਜਾਣ ਤੇ ਕੋਈ ਵੱਡੀ ਅੱਗ ਬਲ ਉੱਠੇ। ਹੁਣ ਪਿੱਛੇ ਹਟਣਾ ਮੁਨਾਸਬ ਹੈ ਤੇ ਕਾਂਗੜੇ ਚੱਲ ਕੇ ਇਹਨਾਂ ਰਾਜਿਆਂ ਨੂੰ ਪਾੜਨ ਦਾ ਦਾਅ ਇਹ ਸੋਚਾਂਗੇ। ਸੋ ਅੱਧੀ ਰਾਤ ਦੇ ਹਨੇਰੇ ਵਿੱਚ ਮਲਕੜੀ ਕਾਂਗੜੇ ਨੂੰ ਉੱਠ ਉੱਠੇ। ਕਾਠਗੜ੍ਹ ਵਿੱਚ ਕੁਛ ਦਮਾਮਚੀ ਛੋੜ ਗਏ ਜੋ ਰਾਤ ਨੂੰ ਦਮਾਮਿਆਂ ਤੇ ਟੁੰਕਾਰ ਦਿੰਦੇ ਰਹਿਣ। ਇਸ ਤੋਂ ਪਤਾ ਲੱਗਦਾ ਹੈ ਕਿ ਦੁਸ਼ਮਣ ਦਲ ਅਜੇ ਵਿੱਚ ਹੀ ਹੈ। ਐਂ ਮੁੱਕਾ ਨਦਾਉਣ ਦਾ ਜੰਗ। ਸਤਿਗੁਰ ਲਿਖਦੇ ਨੇ, ਭਜਿਓ ਅਲਫ ਖਾਨੰਗ ਨਾ ਖਾਨਾ ਸੰਭਾਰਿਓ, ਭਜੇ ਔਰ ਬੀਰੰਗ ਨਾ ਧੀਰੰਗ ਵਿਚਾਰਿਓ, ਨਦੀ ਪੈਦਣੰਗ ਅਸਤ ਕੀਨੇ ਮੁਕਾਮੰਗ, ਭਲੀ ਭਾਂਤ ਦੇਖੇ ਸਵੇ ਰਾਜ ਧਾਮੰਗ। ਇੱਧਰ ਦੇ ਹਾਲਾਤ ਕੁਛ ਹੋਰ ਦੱਸ ਰਹੇ ਨੇ। ਦਇਆ ਰਾਮ ਕਹਿੰਦਾ, ਸੱਚੇ ਪਾਤਸ਼ਾਹ ਜੀ, ਜਥਾ ਹੋ ਆਇਆ ਹੈ, ਕਾਠਗੜ੍ਹ ਵੇਖ ਆਇਆ ਹੈ, ਉਸਦੇ ਅੰਦਰ ਕੋਈ ਨਹੀਂ ਹੈ। ਅਲਫ ਖਾਂ ਤੇ ਕਿਰਪਾਲ ਸੈਨਾ ਸਮੇਤ ਰਾਤੋ ਰਾਤ ਭੱਜ ਗਏ। ਇੱਕ ਦੋ ਦਮਾਮਚੀ ਰਾਤ ਦਮਾਮੇ ਵਜਾਉਂਦੇ ਰਹੇ ਨੇ, ਤੜਕਸਾਰ ਉਹ ਵੀ ਟੁਰ ਗਏ ਨੇ। ਵਾਹਿਗੁਰੂ ਦੀ ਮਿਹਰ ਹੋਈ ਹੈ, ਪਰ ਉਹਦੀ ਮਿਹਰ ਦੇ ਨਾਲ ਫਤਿਹ ਪੂਰਨ ਹੋਈ। ਗੁਰੂ ਜੀ ਬੋਲੇ, ਇਹ ਸ੍ਰੀ ਅਸਕੀਤ ਜੀ ਕੀ ਮਿਹਰ ਹੈ। ਕੁਛ ਪਤਾ ਲੱਗਾ ਹੈ ਕਿ ਕਿਰਪਾਲ ਤੇ ਅਲਫਾਂ ਕਿੱਥੇ ਕੁ ਗਏ ਨੇ? ਦਇਆ ਰਾਮ ਨੇ ਉੱਤਰ ਦਿੱਤਾ, ਜੀ ਠੀਕ ਜਿਹਾ ਤੇ ਪਤਾ ਨਹੀਂ ਹੈ, ਖਿਆਲ ਹੈ ਕਿ ਦਸ ਕੁ ਕੋ ਰਾਤੋ ਰਾਤ ਨਿਕਲ ਗਏ ਹੋਣਗੇ। ਜ਼ਖਮੀ ਤੇ ਮੁਰਦੇ ਸਭ ਛੋੜ ਗਏ ਨੇ, ਕੁਝ ਸ਼ਾਸਤਰ ਤੇ ਰਸਤਾ ਵੀ ਰਹਿ ਗਈਆਂ ਨੇ ਪਿੱਛੇ। ਪਾਤਸ਼ਾਹ ਨੇ ਪੁੱਛਿਆ, ਸਾਡੇ ਆਪਣੇ ਜ਼ਖਮੀਆਂ ਦਾ ਕੀ ਹਾਲ ਹੈ? ਦਇਆ ਰਾਮ ਜੀ ਕਹਿਣ ਲੱਗੇ, ਆਪ ਦੇ ਹੁਕਮ ਮੁਜਬ ਰਾਤ ਹੀ ਮਸਾਲਾਂ ਬਾਲ ਕੇ ਸਾਰੇ ਘਾਇਲ ਲੱਭ ਲਏ ਤੇ ਮਲਮ ਪੱਟੀ ਸਭ ਦੀ ਕਰਾਈ ਗਈ ਹੈ। ਰਾਜਿਆਂ ਦੇ ਘਾਇਲ ਵੀ ਲੱਭ ਆਉਂਦੇ ਸੀ, ਇਹਨਾਂ ਦੀ ਮਲਮ ਪੱਟੀ ਵੀ ਕੀਤੀ ਗਈ ਹੈ। ਇਹਨਾਂ ਸਾਰੇ ਘਾਇਲਾਂ ਵਿੱਚੋਂ ਕਈ ਸਰੀਰ ਹੁਣ ਤੱਕ ਚੜ ਚੁੱਕੇ ਹਨ, ਪਰ ਬਹੁਤੇ ਅੱਛੇ ਹਾਲ ਵਿੱਚ ਹਨ ਜੋ ਬਚ ਜਾਣਗੇ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ। ਵੈਰੀ ਦਲ ਦਾ ਧਰਮ ਸੀ ਕਿ ਰਾਤ ਨੂੰ ਆਪਣੇ ਘਾਇਲ ਬਚਾਉਂਦੇ। ਜੇ ਉਹਨਾਂ ਆਪਣੀ ਜਾਨ ਪਿਆਰੀ ਕੀਤੀ ਹੈ ਤਾਂ ਹੁਣ ਤੁਸੀਂ ਇੱਕ ਜਥਾ ਕੱਲੋ ਜੋ ਸਾਰੇ ਘਾਇਲ ਲੱਭ ਕੇ ਲੈ ਆਵੇ ਅਤੇ ਉਹਨਾਂ ਦੀ ਮਰਮ ਪੱਟੀ ਕੀਤੀ ਜਾਵੇ। ਵਾਹ ਪਾਤਸ਼ਾਹ, ਇਹ ਤੇਰੀਆਂ ਹੀ ਦਾਤਾਂ, ਤੂੰ ਹੀ ਯੁੱਧ ਨੀਤੀ ਵਿੱਚ, ਜੰਗ ਨੀਤੀ ਵਿੱਚ ਕਿਸੇ ਨੂੰ ਆਪਣਾ ਰੂਪ ਧਾਰ ਕੇ ਭਾਈ ਘਨੱਈਏ ਦੇ ਰੂਪ ਵਿੱਚ ਸਭਨਾਂ ਨੂੰ ਪਾਣੀ ਪਿਲਾਉਂਦਾ ਹੈ, ਆਪ ਮਲਮ ਪੱਟੀਆਂ ਦੇਣਾ ਹੈ, ਬਾਕੀ ਤੇ ਆਪਣੇ ਵੀ ਛੱਡ ਜਾਂਦੇ ਨੇ, ਤੂੰ ਪਰਾਇਆਂ ਨੂੰ ਵੀ ਆਪਣੀ ਝੋਲੀ ਵਿੱਚ ਪਾ ਲੈਣਾ, ਸੇਵਾ ਤੇ ਦਾਰੀ ਆਪਣਿਆਂ ਵਾਂਗੂ ਕੀਤੀ ਜਾਵੇ, ਇਹ ਹੁਕਮ ਕੀਤਾ ਹੈ ਸੱਚੇ ਪਾਤਸ਼ਾਹ ਨੇ। ਦਇਆ ਰਾਮ ਬੋਲਿਆ, ਰਾਤ ਦੇ ਹਨੇਰੇ ਵਿੱਚ ਮਸਾਲਾਂ ਦੇ ਮੱਧਮ ਚਾਨਣ ਕਰਕੇ ਅਸੀਂ ਕਿਤੇ ਕਿਤੇ ਕੋਈ ਸ਼ਤਰੂ ਦੇ ਕੈਦ ਭੁਲੇਖੇ ਨਾਲ ਆਪਣਿਆਂ ਵਿੱਚ ਲੈ ਆਏ ਸਾਂ ਤੇ ਚਾਰ ਸਰੀਰ ਅਸਾਂ ਪਛਾਣ ਵੀ ਲਏ। ਉਹਨਾਂ ਦੀ ਸੇਵਾ ਆਪ ਦੇ ਹੁਕਮ ਅਨੁਸਾਰ, ਦਾਤੀ ਸੁਭਾਅ ਅਨੁਸਾਰ ਆਪਣਿਆਂ ਦੀ ਤੁਲ ਹੀ ਹੋ ਰਹੀ ਹੈ ਜੀ। ਹੁਣ ਮੁੜ ਆਦਮੀ ਘੱਲਦੇ ਹਾਂ, ਬਹੁਤੇ ਘਾਇਲ ਕਾਠਗੜ੍ਹ ਦੇ ਅੰਦਰ ਹਨ ਜੋ ਤੱਤੇ ਕਾ ਦੌੜਦੇ ਭੱਜਦੇ ਅੰਦਰ ਪੁੱਜ ਗਏ, ਪਰ ਠੰਡੇ ਹੋ ਕੇ ਫਿਰ ਆਪਣਿਆਂ ਦੇ ਨਾਲ ਅੱਧੀ ਰਾਤ ਨੂੰ ਜਾ ਨਹੀਂ ਸਕੇ। ਸਤਿਗੁਰੂ ਜੀ ਕਹਿਣ ਲੱਗੇ, ਛੇਤੀ ਕਰੋ, ਜਿਸ ਜਿਸ ਦੀ ਪੀੜਾ ਜਿੰਨੀ ਛੇਤੀ ਹਰ ਸਕੋ ਓਨੀ ਸੁਖਦਾਈ ਗੱਲ ਹੈ। ਇੱਕ ਜਥਾ ਉੱਧਰ ਨੂੰ ਟੁਰ ਦਿਓ ਅਤੇ ਤੁਸੀਂ ਇੱਧਰ ਦੀ ਖਬਰ ਲਓ, ਅਸੀਂ ਆਪ ਵੀ ਆਉਂਦੇ ਹਾਂ। ਥੋੜ੍ਹੇ ਚਿਰ ਮਗਰੋਂ ਦਇਆ ਰਾਮ ਫਿਰ ਆਇਆ, ਪਾਤਸ਼ਾਹ ਜਥਾ ਤੇ ਟੋਰ ਦਿੱਤਾ, ਮਰ ਚੁੱਕਿਆ ਸ਼ਹੀਦਾਂ ਵਾਸਤੇ ਕੀ ਹੁਕਮ ਹੈ? ਸਤਿਗੁਰੂ ਜੀ ਕਹਿਣ ਲੱਗੇ, ਬਿਆਸ ਦੇ ਕਿਨਾਰੇ ਅੰਗੀਠਾ ਸਜਾ ਕੇ ਦਾਹ ਕਰ ਦਿਓ ਅਤੇ ਫਿਰ ਵਿਭੂਤੀ ਜਲ ਪ੍ਰਵਾਹ ਕਰ ਦਿਓ। ਰਾਜਿਆਂ ਦੇ ਮੁਰਦਿਆਂ ਬਾਬਤ ਮੁਰਦੇ ਇਕੱਠੇ ਕਰਕੇ ਖਬਰ ਘੱਲ ਦਿਓ ਨੇ, ਜਿਵੇਂ ਕਹਿਣ ਉਵੇਂ ਕਰ ਲਿਓ। ਪਤਾ ਨਹੀਂ ਕਿਸੇ ਦਾ ਦੀਨ ਮਜ਼ਬ ਕਿਵੇਂ, ਕਿਵੇਂ ਦੀਆਂ ਰਸਮੋ ਰਿਵਾਜ ਨੇ, ਮਤਾਂ ਕਹਿਣ ਕਿ ਸਾਡੇ ਮੁਰਦੇ ਖਰਾਬ ਕੀਤੇ। ਸ਼ਤਰੂ ਦਲ ਦੇ ਹਿੰਦੂ ਮਰ ਚੁੱਕੇ ਵੀ ਇਕੱਠੇ ਕਰਕੇ ਰਾਜਿਆਂ ਤੋਂ ਪੁੱਛੋ, ਰਾਜੇ ਦਿਆਲ ਦਾ ਦਾਹ ਸੰਸਕਾਰ ਵੀ ਰਾਜਿਆਂ ਦੇ ਸਪੁਰਦ ਕਰੋ। ਉਸ ਦੀ ਲੋਥ ਬੜੇ ਸਤਿਕਾਰ ਨਾਲ ਰਾਜਿਆਂ ਦੇ ਡੇਰੇ ਪੜਾ ਦਿਓ। ਮੁਸਲਮਾਨਾਂ ਨੂੰ ਟੋਇਆ ਪੁੱਟ ਕੇ ਦਵਾ ਦਿਓ ਤੇ ਉੱਤੇ ਟਿੱਬੀ ਜੀ ਬਣਾ ਦਿਓ। ਦਇਆ ਰਾਮ ਸੱਤ ਵਜਨ ਕਹਿ ਕੇ ਉੱਥੋਂ ਤੁਰ ਪਿਆ। ਕੁਝ ਚਿਰ ਮਗਰੋਂ ਸਤਿਗੁਰੂ ਜੀ ਵੀ ਆਪ ਉੱਠੇ, ਤਿਆਰ ਬਾਰ ਤਿਆਰ ਹੋ ਕੇ ਘਾਇਲਾਂ ਦੇ ਟਿਕਾਣੇ ਅਪੜੇ, ਸਭ ਨਾਲ ਦਰਦ ਵੰਡਾਇਆ, ਫਿਰ ਸ਼ਤਰੂ ਦਲ ਦੇ ਘਾਇਲਾਂ ਦੀ ਮਰਮ ਪੱਟੀ ਵੇਖੀ, ਉਹਨਾਂ ਨੂੰ ਦਿਲਾਸਾ ਦਿੱਤਾ ਤੇ ਆਖਿਆ ਕਿ ਰਾਜੀ ਹੋ ਜਾਓਗੇ, ਛੁੱਟੀ ਮਿਲ ਜਾਏਗੀ, ਬਰਕਤਾਂ ਮਿਲਣਗੀਆਂ, ਸਾਡੀ ਤੁਸਾਂ ਨਾਲ ਕੋਈ ਨਿੱਜ ਦੀ ਸ਼ਤਰਤਾ ਨਹੀਂ ਹੈ। ਇੱਥੋਂ ਉੱਠ ਕੇ ਸਿੱਖਾਂ ਦੇ ਅੰਗੀਠੇ ਪਾਸ ਆਏ, ਆਪਣੇ ਹੱਥੀਂ ਅਗਨੀ ਦਿੱਤੀ ਤੇ ਵਰ ਦਿੱਤਾ, ਸਦਾ ਸੁਖੀ ਰਹੋ। ਇਸ ਤੋਂ ਮਗਰੋਂ ਆਪਣਾ ਡੇਰਾ ਬਿਆਸ ਦੇ ਇੱਕ ਸੁਹਾਵਣੇ ਥਾਵੇਂ ਰੱਖਿਆ। ਰਾਜੇ ਸਾਰੇ ਮਿਲਣ ਆਉਂਦੇ ਰਹੇ, ਨੇੜੇ ਨੇੜੇ ਦੇ ਰਾਜੇ ਆਪਣੇ ਆਪਣੇ ਮਹਿਲਾਂ ਰਾਜ ਭਵਨਾਂ ਵਿੱਚ ਲੈ ਜਾਂਦੇ ਰਹੇ, ਖਾਤਰਾਂ ਹੁੰਦੀਆਂ ਰਹੀਆਂ। ਸਤਿਗੁਰ ਦਿਨ ਮਗਰੋਂ ਇੱਕ ਦਿਨ ਦਇਆ ਰਾਮ ਗੁਰੂ ਜੀ ਪਾਸ ਇੱਕ ਖਬਰ ਲੈ ਕੇ ਆਇਆ। ਦਇਆ ਰਾਮ ਨੇ ਆ ਕੇ ਬੇਨਤੀ ਕੀਤੀ, ਪਾਤਸ਼ਾਹ ਜੀ ਉਹ ਕਾਂਗੜੇ ਤੋਂ ਸੂਹੀਆ ਮੁੜ ਕੇ ਆਇਆ ਅਤੇ ਇੱਥੋਂ ਦੇ ਰਾਜ ਭਵਨਾਂ ਵਿੱਚ ਫਿਰਨ ਵਾਲਾ ਵੀ ਇੱਕ ਸੱਜਣ ਦੱਸਦਾ ਹੈ ਕਿ ਪਹਾੜੀਆ ਧਰੋਹ ਵਿੱਚ ਲੱਗ ਗਿਆ। ਗੁਰੂ ਪਾਤਸ਼ਾਹ ਕਹਿਣ ਲੱਗੇ ਕਿਵੇਂ? ਦਇਆ ਰਾਮ ਨੇ ਉੱਤਰ ਦਿੱਤਾ ਕਿ ਕਿਰਪਾਲ ਕਟੋਚੀਏ ਨੇ ਵਿਜੇ ਦਾ ਕਾਰਨ ਆਪ ਨੂੰ ਜਾਣ ਕੇ ਅਤੇ ਅੱਗੋਂ ਫਤਿਹ ਵਿੱਚ ਸ਼ੱਕ ਸਮਝ ਕੇ ਆਪਣੀ ਕੁਟਲ ਨੀਤੀ ਤੋਰੀ ਹੈ। ਰਾਜਾ ਭੀਮ ਚੰਦ ਨਾਲ ਸੁਲ੍ਹਾ ਦੇ ਮਨਸੂਬੇ ਗੰਢੇ ਹਨ ਅਤੇ ਗੱਲਬਾਤ ਵੀ ਹੋ ਰਹੀ ਹੈ ਕਿ ਭੀਮ ਚੰਦ ਅੱਧ ਪਚੱਧੀ ਰਕਮ ਦੇ ਦੇਵੇ ਤਾਂ ਉਹ ਅਲਫ ਖਾਨ ਨੂੰ ਮਨਾ ਲਏ, ਪਰ ਦੂਸਰਿਆਂ ਰਾਜਿਆਂ ਤੋਂ ਰਕਮ ਪੂਰੀ ਲੈ ਲੈਣ ਦੇ ਵਚਨ ਦੇਵੇ। ਹੋਰ ਵੀ ਜਿਸ ਤਰ੍ਹਾਂ ਦਾ ਪੱਖ ਭੀਮ ਚੰਦ ਕਰੇ ਉਹ ਉਸ ਨੂੰ ਅਲਫ ਖਾਨ ਤੋਂ ਰਿਆਇਤ ਲੈ ਦੇਵੇਗਾ। ਪਰ ਇਹ ਗੰਢ ਤਰੁੱਪ ਚੋਰੀ ਚੋਰੀ ਹੋ ਰਹੀ ਹੈ। ਦੋਹਾਂ ਤਰ੍ਹਾਂ ਦੇ ਰਾਜੇ ਯਤਨ ਕਰ ਰਹੇ ਹਨ ਕਿ ਆਪ ਨੂੰ ਪਤਾ ਨਾ ਲੱਗੇ। ਇਸ ਕਰਕੇ ਆਪ ਸੁਣ ਕੇ ਨਾਰਾਜ਼ ਹੋ ਸੋ ਕਿ ਯੁੱਧ ਵੀ ਕੀਤੇ, ਫਤਿਹ ਵੀ ਮਿਲੇ ਅਤੇ ਫਿਰ ਧਨ ਵੀ ਦਿੱਤਾ ਅਤੇ ਸ਼ਰਨ ਵੀ ਲਈ। ਅੱਗੋਂ ਨੂੰ ਕਦੇ ਲੋੜ ਪਈ ਤਾਂ ਗੁਰੂ ਜੀ ਕੰਮ ਨਹੀਂ ਆਉਣਗੇ। ਗੁਰੂ ਜੀ ਕਹਿਣ ਲੱਗੇ ਚੰਗਾ ਬਈ, ਵਾਹ ਵਾਹ, ਇਹਨਾਂ ਲੋਕਾਂ ਦੇ ਸਿਰਾਂ ਵਿੱਚੋਂ ਵੀਰਤਾ ਦਾ ਮੱਧ ਨਿਕਲ ਚੁੱਕਾ ਹੈ, ਇਹ ਹਿਸਾਬੀ ਕਿਤਾਬੀ ਹੋ ਗਏ ਨੇ, ਧਨ ਪਿੱਛੇ ਮਰਦੇ ਨੇ, ਇਹਨਾਂ ਨੂੰ ਧਰਮ ਦੇ ਅਬਰੋ ਦਾ ਕੋਈ ਖਿਆਲ ਨਹੀਂ ਹੈ, ਪਰਜਾ ਦਾ ਫਿਕਰ ਨਹੀਂ ਹੈ ਕਿ ਪੀੜਤ ਹੋ ਰਹੀ ਹੈ, ਦੇਸ਼ ਆਪਣਾ ਭਰਾ ਆਪਣੇ ਸਾਰੇ ਦੁਖੀ ਨੇ, ਦਰਦ ਦੀ ਆਵਾਜ਼ ਆਕਾਸ਼ਾਂ 'ਤੇ ਹੈ, ਮੰਦਰ ਟਹਿ ਰਹੇ ਨੇ, ਘਰਾਂ ਦੀ ਆਬਰੂ ਆਵਾਜ਼ ਆ ਰਹੀ ਹੈ, ਪਰਵਾਹ ਨਹੀਂ ਹੈ, ਸ਼ਰਮ ਨਹੀਂ ਹੈ, ਆਪਣੀ ਆਪਣੀ ਬਸ ਆਪਣੀ ਆਪਣੀ ਬਣਾ ਰਹੇ ਨੇ, ਚਲਾ ਰਹੇ ਨੇ, ਹਰ ਚਾਹੁੰਦਾ ਮੇਰੀ ਬਣੀ ਰਹੇ। ਚਲੋ ਚੰਗਾ, ਇਹਨਾਂ ਦਗਾ ਕੀਤਾ ਕਿ ਸਾਡੇ ਮਿੱਤਰ ਹੋ ਕੇ ਸੁਲ੍ਹਾ ਕਰਨ ਵੇਲੇ ਸਾਡੇ ਨਾਲ ਸਲਾਹ ਵੀ ਨਹੀਂ ਕੀਤੀ। ਇਹ ਗੱਲ ਨੀਤੀ ਵਿਰੁੱਧ ਵੀ ਹੈ ਅਤੇ ਆਪਣੇ ਕੁਮਕ ਦੇਣ ਵਾਲੇ ਸੱਜਣਾਂ ਤੋਂ ਚੋਰੀ ਸੁਲ੍ਹਾ ਸਫਾਈਆਂ ਦੇ ਮੰਤਰ ਕੀਤੇ ਜਾਣ, ਇਹ ਕੁਫਰ ਵੀ ਹੈ।